कि इस मैं संसार के बंदियां नूं इन्ना कुछ दिना इहदे बदले विच मैनू कुछ दे देण इह कुछ नहीं मंगदे वाहिगुरु वड्डा दाता है तिल जिन्नी भी तमा नहीं तमा नाम गुस्से का भी है गुस्सा भी नहीं करता मूसा पैगंबर कह लग्या मैं जे मैनू यह ड्यूटी दे दो रोजी देने की मैं दे देंगा लोगों परमेश्वर कहते तेरे को दिती नहीं जानी क्योंकि असी किसी नाराज नहीं होंगे जो रोटी दें सबनों सांझी दें कोई भी हो रोटी तो असी किसी भुखा नहीं मारते हैं मूसे पैगंबर ने शाम तक सारे रोजी वंडी फिर परमेश्वर कह लगे अज रोजी वंड दिती कहते हां जी सब नू दे दिती महाराज कहने फिर एक बंदा क्यों छड़ता अज कहने महाराज वो तो बंदा ही बड़ा गंदा सी कहने वो तो बड़ा भैड़ा कर्म कर रहा सी मैनू गुस्सा आ गया वो तो गुरु नानक देव जी कहते सिद्धो देख लो मूसे पैगंबर गुस्सा आ गया तो उन्हें बंदे भुखा मारता इं तो जे बंदे दे हाथ च रोटी देने रब दे दे तो बंदा किसी रोटी ना दे कल्ले ही खावे कह सारे भुखे मरो पर वाहिगुरु ही है जिहड़ा वड्डा दाता तिल ना तमाए जिहनूं तिल जिन्नी भी तमाए गुस्सा आउंदा ही नहीं है तमा हुंदी नहीं मन दे अंदर इच्छा पैदा ही नहीं हुंदी कि मैनू कुछ मिले नफसे इस करके जिहड़ा दाता चार प्रकार दे दाते पहला आपां श्रवण भी कर चुके हां चार प्रकार दे जिहड़े दाते ने कुछ वडियाईयां मंगण वाले ने कुछ उहदे बदले ज्यादा मंगण वाले ने पर सारिया ना श्रोमणी ने जोड़े वंड के छकते हैं हम ए जे दाते बने संसार के अंदर कोई तमो गुणी दान करता खिज के मत्थे च मारी दसी मंगते ने चक चल उड़ जाए तो गुस्से च आ के मारना भगा के चीज सुटनी इस प्रकार खिज के दान करने ये तमो गुणी दान कहलाते हैं नाल ये कादा दान है एवं चवानी दे के कहीं दान थोड़ी हुंदा दान तो बड़े बड़े हुंदे ने बहुत बड़े दान तो कलगियां वाले ने करके दिखाया खालसे नूं आपां नूं जिहड़ा दान उन्होंने दिता है सरबंस दान ये नहीं कोई कर सकता सारा कुछ ही आपां नूं दे दिता है इन पुत्रन के सीस पर वार दिए सुत चार साढ़े तो चार साहबजादे अपने कुर्बान किए ने इस करके सतगुरु महाराज सच्चे पातशाह के मन के अंदर कोई लालसा नहीं राजसी दान हुंदा है जिहड़ा इच्छा रख के दान करते हैं इहनू राजसी रजोगुणी दान कहा इहदे बदले मैनू की मिलेगा दे दे मंगा सहसा गुणा सोभ करे संसार इहदे वटे मैनू हजार रुपया मिले हजार दे वटे लख मिले ਢੇਲੀ ਵੱਟੇ ਹਵੇਲੀ ਮਿਲੇ ਦੇਰੇ ਮੰਗਾ ਸਹਿਸਾ ਗੁਣਾ ਸੋਭ ਕਰੇ ਸੰਸਾਰ ਮੇਰੀ ਸ਼ੋਭਾ ਹੋਵੇ ਸੰਸਾਰ ਦੇ ਅੰਦਰ ਪਰ ਸਤੀਆਂ ਮਨ ਸੰਤੋਖ ਉਪਜੈ ਸਤੀ ਸੱਤ ਪ੍ਰਤੱਗੀ ਪੁਰਸ਼ਾਂ ਦੇ ਮਨ ਦੇ ਅੰਦਰ ਦਾਨ ਕਰਕੇ ਸੰਤੋਖ ਪੈਦਾ ਹੁੰਦਾ ਉਹ ਕਿਹੜਾ ਸ਼ਾਂਤ ਕੀ ਦਾਨ ਹੈ ਤਾਂ ਮਹਾਰਾਜ ਕਹਿੰਦੇ ਸ਼ਾਂਤ ਕੀ ਦਾਨ ਕਰਨ ਨਾਲ ਮਨ ਨੂੰ ਵੀ ਠੰਡ ਪੈਂਦੀ ਹੈ शांत की दान हुंदा निष्काम दान करना जिवें गुरु नानक देव जी ने जिहड़ा भी घरे मंगता आ गया उन्हूं ही गड़बी किसे नूं छांप छल्ला जो घर च पिया सब दान करी जाना रजोगुणी दान हुंदा जिहड़ा अपनी वडियाई वास्ते करना है दान जिवें मलक भागो ने कीता गुरु नानक देव जी गए नहीं छकण कहिंदे तेरे नहीं आउणा मैं तेरे ब्रह्म भोज च आउणा नहीं मैनूं भाई लालो दी शांत की रोटी चंगी तेरी रजोगुणी रोटी है तेरी रोटी तमो गुणी है अंदरों खिजिया खपया पिया भी इन्ना रुपया खर्च हो गया पर एक पासे कहना चलो मेरी वड्याई होवेगी ये वड्डे दाते नूं तिल जिन्नी भी तमा नहीं है सो इस करके सतगुरु महाराज सच्चे पातशाह कहिंदे उस अकाल पुरख तो मंगण वालों का कोई अंत नहीं है कौन कौन उस वाहिगुरु अकाल पुरख तो मंगते ने संसार के अंदर तो सतगुरु महाराज सच्चे पातशाह फरमाते ने बचन केते मंग है जोध अपार अपार पारावार तो रहत परमेश्वर तो किन्ने ही जोध मंगते ने ਇਹ ਤਾਂ ਇਹਦਾ ਅੱਖਰੀ ਅਰਥ ਹੈ ਬਸ। ਕਿਤੇ ਮੰਗਿਆ ਜੋਧ ਅਪਾਰ, ਉਸ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਤੋਂ ਬੇਅੰਤ ਜੋਧੇ ਮੰਗਦੇ ਨੇ। ਮਹਾਰਾਜ ਨੇ ਤਾਂ ਇਸ ਨੂੰ ਅਰਥ ਨੂੰ ਸਾਹਮਣੇ ਕੁਛ ਸਪਸ਼ਟ ਨਹੀਂ ਕੀਤਾ ਹੈ, ਕੀ ਕਰੀਏ ਇਹਦਾ ਹੁਣ। ਜੇ ਇੰਨਾ ਹੀ ਅਰਥ ਕਰਕੇ ਆਪਾਂ ਅੱਗੇ ਲੰਘ ਜਾਂਦੇ ਹਾਂ ਤਾਂ ਇੰਨੀ ਗੱਲ ਵਿੱਚ ਕੁਛ ਵੀ ਨਹੀਂ ਬਣਦਾ। ਇਹ ਉਹੀ ਅਰਥ ਹੋ ਗਿਆ ਵੱਡੇ ਮੇਰੇ ਸਾਹਿਬ ਆ ਗੈਰ ਗੰਭੀਰਾ ਗੁਣੀ ਗਹੀਰਾ। ਜੋਧੇ ਕਿੰਨੀ ਤਰ੍ਹਾਂ ਦੇ ਨੇ ਪਹਿਲਾਂ ਇਹ ਦੇਖਣਾ ਪੈਣਾ ਆਪਾਂ ਨੂੰ, ਜੋਧਾ ਕਿਹਨੂੰ ਕਿਹਨੂੰ ਬਾਣੀ ਵਿੱਚ ਮਹਾਰਾਜ ਨੇ ਕਿਹਾ ਹੈ। ਜਾ ਕਹ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ। ਸੂਰਮੇ ਤਾਂ ਉਹਨਾਂ ਨੂੰ ਵੀ ਕਿਹਾ ਮਹਾਰਾਜ ਨੇ, ਇਸ ਤਰ੍ਹਾਂ ਸੂਰਮਾ ਉਹਨੂੰ ਕਹਿੰਦੇ ਨੇ ਜਿਹੜਾ ਇਕੱਲਾ ਹੀ ਦਸਾਂ ਨਾਲ ਜਾਂ ਸੌ ਨਾਲ ਲੜੇ, ਤੇ ਫਿਰ ਜਿਹੜਾ ਹੁੰਦਾ ਯੋਧਾ, ਸੂਰਮੇ ਤੋਂ ਬਾਅਦ ਯੋਧਾ ਆਉਂਦਾ, ਸੂਰਮਾ ਯੋਧਾ ਮਹਾਬਲੀ, ਉਹ ਜਿਹੜੇ ਨੇ ਉਹ ਹਜ਼ਾਰਾਂ ਲੱਖਾਂ ਨਾਲ ਲੜਦੇ ਨੇ। ਇਸੇ ਪ੍ਰਕਾਰ ਆਤਰਥੀ ਯੋਧਾ, ਆਤਰਥੀ ਯੋਧਾ ਸਾਰਿਆਂ ਨਾਲੋਂ ਤਕੜਾ ਹੁੰਦਾ। ਜਿਵੇਂ ਭਾਈ ਉਦੇ ਸਿੰਘ ਨੇ ਦਸਵੇਂ ਪਾਤਸ਼ਾਹ ਤੋਂ ਮੰਗਿਆ, ਜਦ ਮਹਾਰਾਜ ਨੇ ਰਾਤ ਨੂੰ ਆ ਕੇ ਦੇਖਿਆ, ਕਹਿੰਦੇ ਬਾਬਾ ਅਜੀਤ ਸਿੰਘ ਨਜ਼ਰ ਨਹੀਂ ਆਉਂਦੇ। ਜਦੋਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਕਹਿ, ਤਾਂ ਸਿੰਘ ਕਹਿਣ ਲੱਗੇ ਮਹਾਰਾਜ ਸਰਸਾ ਨਦੀ ਤੇ ਤੁਰਕਾਂ ਦੀ ਸਾਰੀ ਫੌਜ ਉਹਨਾਂ ਨੇ ਤਾਂ ਰੁਕੀ ਹੋਈ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਸ਼ਹੀਦੀ ਦਾ ਸਮਾਂ ਨਹੀਂ ਆਇਆ ਹਲੇ। ਭਾਈ ਉਦੇ ਸਿੰਘ ਨੇ ਮੰਗਿਆ ਮਹਾਰਾਜ ਤੋਂ ਇਹ ਕਿ ਮਹਾਰਾਜ ਮੈਨੂੰ ਬਲ ਬਖਸ਼ੋ ਕਿ ਮੈਂ ਤੁਰਕਾਂ ਦੀ ਸਾਰੀ ਫੌਜ ਇਕੱਲਾ ਰੋਕ ਸਕਾਂ। ਮਹਾਰਾਜ ਨੇ ਉੱਥੇ ਵਰ ਦਿੱਤਾ ਭਾਈ ਉਦੇ ਸਿੰਘ ਨੂੰ, ਜਾ ਆਤਰਥੀ ਯੋਧਾ ਬਣ, ਜਾ ਕੇ ਸੰਭਾਲ ਸਾਰਿਆਂ ਨੂੰ। ਆਤਰਥੀ ਯੋਧਾ ਉਹ ਜਿਹੜਾ ਇਕੱਲੇ ਹੀ 20-20 ਲੱਖ ਫੌਜ ਦੇ ਨਾਲ ਟੱਕਰ ਲੈ ਜਾਵੇ, ਪਰ ਇਹੋ ਜਿਹਾ ਕੋਈ ਬਿਰਲੇ ਹੀ ਆਉਂਦਾ ਸੰਸਾਰ ਦੇ ਅੰਦਰ। ਤੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਕਿੰਨੇ ਯੋਧੇ ਮੰਗਦੇ ਨੇ, ਮੈਂ ਜੰਗ ਪ੍ਰਾਪਤ ਕਰਾਂ, ਮੈਨੂੰ ਜਿੱਤ ਪ੍ਰਾਪਤ ਹੋਵੇ। ਸੋ ਇਸ ਪ੍ਰਕਾਰ ਰਾਜਾ ਖੜਗ ਸਿੰਘ ਕ੍ਰਿਸ਼ਨ ਜੀ ਵੇਲੇ ਹੋਇਆ, ਉਹ ਹਮੇਸ਼ਾ ਇਹੀ ਕਹਿ ਮੈਂ ਇਕੱਲੇ ਕ੍ਰਿਸ਼ਨ ਜੀ ਨਾਲ ਜੰਗ ਕਰਨਾ, ਬਸ ਉਹ ਉਹਨਾਂ ਤੋਂ ਹੀ ਮੰਗਦਾ ਸੀ। 17 ਵਾਰੀ ਕ੍ਰਿਸ਼ਨ ਜੀ ਨੂੰ ਢਾਹਿਆ ਉਹਨੇ, ਜਦੋਂ ਕ੍ਰਿਸ਼ਨ ਜੀ ਤੇ ਵਾਰ ਕਰਕੇ ਗਲ ਵੱਢਣ ਲੱਗਿਆ ਕਰੇ, ਫਿਰ ਕਹਿੰਦਾ ਫਿਰ ਮੈਂ ਲੜੂੰਗਾ ਕਿ ਇਹਦੇ ਨਾਲ ਬਾਅਦ ਚ, ਤੇ ਤੁਸੀਂ ਤਾਂ ਮਾਰੇ, ਕਿਉਂਕਿ ਦੁਨੀਆਂ ਚ ਹੋਰ ਕੋਈ ਯੋਧਾ ਹੀ ਨਹੀਂ ਜਿਹੜਾ ਮੇਰੇ ਨਾਲ ਲੜ ਸਕੇ, ਫਿਰ ਛੱਡ ਦਿੰਦਾ ਸੀ। ਅਖੀਰ ਇੱਕ ਵਾਰੀ ਜਦੋਂ ਉਹਦਾ ਗਾਲੀ ਵੱਢ ਦਿੱਤਾ ਕ੍ਰਿਸ਼ਨ ਜੀ ਨੇ, ਦੋ ਟੋਟੇ ਵੱਖਰੇ ਵੱਖਰੇ ਤਾਂ ਨੂੰ ਗਏ ਪਰਲੋਕ ਨੂੰ, ਨਾਲੇ ਧੜ ਤੇ ਨਾਲੇ ਸਿਰ ਵੱਖਰਾ ਹੀ ਗਿਆ। ਕਹਿੰਦੇ ਹਲੇ ਮੇਰੀ ਇੱਛਾ ਪੂਰੀ ਨਹੀਂ ਹੋਈ, ਮੈਂ ਫਿਰ ਤੁਹਾਡੇ ਨਾਲ ਜੰਗ ਕਰੂੰਗਾ। ਕਹਿੰਦੇ ਕੋਈ ਨਹੀਂ, ਜਦੋਂ ਵੀ ਤੂੰ ਆਏਗਾ ਸਾਡੇ ਨਾਲ ਜੰਗ ਜ਼ਰੂਰ ਕਰੇਗਾ। ਇਸ ਤਰ੍ਹਾਂ ਯੋਧੇ ਮੰਗਦੇ ਨੇ ਅਕਾਲ ਪੁਰਖ ਤੋਂ। ਮਦ ਤੇ ਕੈਟਵ ਦੈਂਤ ਨੇ ਮੰਗਿਆ ਅਕਾਲ ਪੁਰਖ ਤੋਂ ਕਿ ਅਸੀਂ ਤੇਰੇ ਨਾਲ ਜੰਗ ਕਰਨਾ। ਲਲਾ ਬੇਗ ਨੇ ਮੰਗਿਆ ਮਹਾਰਾਜ ਜੀ ਤੋਂ, ਕਾਬਲੀ ਬੇਗ ਨੇ 6ਵੇਂ ਪਾਤਸ਼ਾਹ ਨੂੰ ਕਿਹਾ ਮੈਂ ਤੁਹਾਡੇ ਇਕੱਲਿਆਂ ਨਾਲ ਜੰਗ ਕਰਨਾ, ਆਪਣੀ ਫੌਜ ਪਾਸੇ ਕਰ ਲਓ। ਇਸੇ ਪ੍ਰਕਾਰ ਪੈਂਡੇ ਖਾਂ ਨੇ ਮੰਗਿਆ, ਕਾਲੇ ਖਾਂ ਅੱਜ ਮੰਗੇਗਾ, ਅੱਜ ਜੰਗ ਦਾ ਪ੍ਰਸੰਗ ਕਾਲੇ ਖਾਂ ਦਾ। ਕਾਲੇ ਖਾਂ ਕਹਿੰਦਾ ਮੈਂ ਇਕੱਲਾ ਲੜਨਾ ਤੁਹਾਡੇ ਨਾਲ। ਮਹਾਰਾਜ ਕਹਿੰਦੇ ਮੰਗ ਲਓ, ਤਾਂ ਕੀ ਹੈ, ਆਓ। ਰਸਤਾ ਬੰਦ ਨਹੀਂ ਹੋ ਗਿਆ, ਜਿਹੜੇ ਰਸਤੇ ਤੇਰੇ ਬਾਕੀ ਦੇ ਭਰਾ ਗਏ ਨੇ ਉਹ ਰਾਹ ਬੰਦ ਨਹੀਂ ਹੋਇਆ, ਤੈਨੂੰ ਵੀ ਉਸੇ ਰਸਤੇ ਭੇਜੂੰਗਾ ਮੈਂ। ਇਸ ਪ੍ਰਕਾਰ ਮਹਾਰਾਜ ਕਹਿੰਦੇ ਕਿੰਨੇ ਤਾਂ ਯੋਧੇ ਅਕਾਲ ਪੁਰਖ ਤੋਂ ਇਹ ਮੰਗਦੇ ਨੇ ਕਿ ਮੈਂ ਇਕੱਲੇ ਨਾਲ ਜੰਗ ਕਰਨਾ, ਮੈਂ 10,000 ਨਾਲ ਲੜਾਂ, ਕੋਈ ਕਹਿੰਦਾ ਮੈਂ 20 ਲੱਖ ਨਾਲ ਲੜਾਂ। ਰਾਵਣ ਨੇ ਵੀ ਇਹੀ ਮੰਗ ਮੰਗੀ ਸੀ ਵੀ ਮੈਂ ਜਿਹਦੇ ਨਾਲ ਮਰਜ਼ੀ ਲੜਾਂ, ਜਿੱਤ ਪ੍ਰਾਪਤ ਕਰਾਂ, ਮੈਨੂੰ ਕੋਈ ਹਰਾ ਹੀ ਨਾ ਸਕੇ। ਹਰਨਾਕਸ਼ ਨੇ ਵੀ ਇਹੀ ਮੰਗਿਆ ਸੀ, ਮੈਨੂੰ ਕੋਈ ਮਾਰ ਹੀ ਨਾ ਸਕੇ। ਕਿਤੇ ਮੰਗਾ ਯੋਧ ਅਪਾਰ, ਪਾਰਾਵਾਰ ਤੋਂ ਰਹਿ ਯੋਧੇ ਇਉਂ ਮੰਗਦੇ ਨੇ ਅਕਾਲ ਪੁਰਖ ਤੋਂ। ਕਿੰਨੇ ਇਉਂ ਮੰਗਦੇ ਨੇ ਕਿ ਮੈਂ ਸੰਗਤ ਵਿੱਚ ਬਹਿ ਕੇ ਸਰਵਣ ਕਰਾਂ, ਉਹਨੂੰ ਸੂਰਮਾ ਕਹਿੰਦੇ ਨੇ ਸਰਵਣ ਕਰਨ ਵਾਲੇ ਨੂੰ। ਕਿੰਨੇ ਕਹਿੰਦੇ ਵਾਹਿਗੁਰੂ ਮੈਂ ਮੰਨਣ ਕਰਾਂ, ਉਹਨੂੰ ਯੋਧਾ ਕਹਿੰਦੇ ਨੇ ਜਿਹੜਾ ਸੁਣ ਕੇ ਮੰਨ ਲੈਂਦਾ। ਕਿੰਨੇ ਕਹਿੰਦੇ ਮੈਂ ਵਾਹਿਗੁਰੂ ਦੀ ਕਮਾਈ ਕਰਾਂ, ਉਹਨੂੰ ਹੋਰ ਵੱਡਾ ਮਹਾਬਲੀ ਸੂਰਮਾ ਗਿਣਿਆ ਜਾਂਦਾ। ਕਿੰਨੇ ਕਹਿੰਦੇ ਮੈਂ ਵਾਹਿਗੁਰੂ ਪ੍ਰਾਪਤੀ ਕਰਾਂ, ਉਹਨੂੰ ਆਤਰਥੀ ਯੋਧਾ ਕਹਿੰਦੇ ਨੇ। ਕਿੰਨੇ ਕਹਿੰਦੇ ਨੇ ਇਹ ਵਾਹਿਗੁਰੂ ਮੈਂ ਸਰੀਰ ਦੇ ਵਿਕਾਰਾਂ ਤੇ ਕਾਬੂ ਪਾ ਲਵਾਂ, ਉਹ ਸੂਰਮਾ ਗਿਣਿਆ ਜਾਂਦਾ। ਕਿੰਨੇ ਕਹਿੰਦੇ ਮੈਂ ਇੰਦਰੀਆਂ ਤੇ ਕਾਬੂ ਪਾ ਲਵਾਂ, ਉਹਨੂੰ ਯੋਧਾ ਮਹਾਬਲੀ ਗਿਣਿਆ ਜਾਂਦਾ। ਤੇ ਕਿੰਨੇ ਕਹਿੰਦੇ ਨੇ ਮਨ ਦੇ ਉੱਤੇ ਹੀ ਕਾਬੂ ਪਾਉਣਾ, ਉਹਨੂੰ ਆਤਰਥੀ ਯੋਧਾ ਗਿਣਿਆ ਜਾਂਦਾ। ਇਸ ਪ੍ਰਕਾਰ ਯੋਧਾ ਪੁਣਾ ਬਾਹਰ ਵੀ ਹੈ, ਯੋਧਾ ਪੁਣਾ ਅੰਦਰ ਵੀ ਹੈ। ਮਨ ਜੀਤਾ जग जीत जिहड़ा जग बड़े बड़े राजां महाराजां ने जित्या नहीं उस जग नूं गुरु के प्यारियां ने जित लिया मन दे नाल जो मन जित लिया तो सारा जग ही मनों जितया गया इस करके जो दे अकाल पुरख तो मंगते ने कोई जंग मंगता कोई मन नूं जितना मंगता इस तरह योधे जिहड़े मंगते ने केत्या गणत नहीं विचार केत्या गणत नहीं विचार पर इन्हां दी गिणती नहीं हो सकती इन्हां दी विचार नहीं
एते खप टुट है बेकार किन्ने जिहड़े ने विकारां विच खप खप के टुट जांदे ने अखीर नूं शरीर उन्हां दे खत्म हो जांदे ने काम क्रोध काया को गल है ज्यों कंचन सुहागा ढल है केते ऐसे जीव ने जिहड़े विषयां विच खप खप के अकाल पुरख नूं अंत नूं इह कहिंदे ने टुट है बेकार हे महाराज ये विकार मेरे टुट जाण ये मेरे विकार खत्म हो जाण कृपा करो ये विकार मेरे मेरा पिछा छड़ देण काम क्रोध लोभ झूठ निंदा इन ते आप छड़ावो ये भीतर ते इन को डारो अपन निकट बुलावो अपनी बिद आप जनावो हरजन मंगल गावो हे महाराज इन्हां विषयां विकारां तो मेरा खहिड़ा छड़ाओ मेहर भरिया हथ रखो ਇਉਂ ਕਿੰਨੇ ਲੋਕ ਵਿਸ਼ਿਆਂ ਵਿਕਾਰਾਂ ਵਿੱਚ ਖੱਪ ਖੱਪ ਕੇ ਮਰ ਗਏ ਨੇ ਕਿਉਂਕਿ ਉਹ ਜਿਹੜੀ ਗਿਣਤੀ ਦੀ ਗੱਲ ਚੱਲ ਰਹੀ ਬਹੁਤਾ ਕਰਮ ਲਿਖਿਆ ਨਾ ਜਾਏ ਜਿਹੜੇ ਅਕਾਲ ਪੁਰਖ ਦੇ ਜੀਵ ਕਰਮ ਕਰਦੇ ਨੇ ਜਾਂ ਬਖਸ਼ਿਸ਼ਾਂ ਵਾਹਿਗੁਰੂ ਵੱਲੋਂ ਹੁੰਦੀਆਂ ਇਹਨਾਂ ਸਾਰਿਆਂ ਨੂੰ ਲਿਖ ਨਹੀਂ ਸਕਦੇ ਆਪਾਂ ਲਿਖ ਕੇ ਪੂਰਾ ਨਹੀਂ ਕਰ ਸਕਦੇ ਹੁਣ ਇੱਥੇ ਜਿਵੇਂ ਕਹਿੰਦੇ ਅਸੰਖ ਦੀ ਪੌੜੀ ਆਈ ਸੀ ਇਸੇ ਪ੍ਰਕਾਰ ਕੀਤੇ ਖੱਪ ਟੁੱਟਿਆ ਬੇਕਾਰ ਕਿੰਨੇ ਕੁ ਲੋਕ ਜਿਹੜੇ ਨੇ ਵਿਸ਼ਿਆਂ ਵਿਕਾਰਾਂ 'ਚ ਖੱਪ ਖੱਪ ਕੇ ਮਰ ਜਾਂਦੇ ਨੇ ਉਹਨਾਂ ਦੀ ਕੋਈ ਗਿਣਤੀ ਅੱਜ ਤੱਕ ਹੋ ਹੀ ਨਹੀਂ ਸੀ ਕਿ ਇਹ ਵਾਹਿਗੁਰੂ ਦੀ ਸ੍ਰਿਸ਼ਟੀ ਦਾ ਕਥਨ ਮਹਾਰਾਜ ਆਪ ਕਰ ਰਹੇ ਨੇ ਸੋ ਐਸਾ ਬਖਸ਼ਿਸ਼ਾਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਕੱਲ੍ਹ ਨੂੰ ਬਾਕੀ ਸ਼ਰਵਣ ਕਰਾਂਗੇ ਜਿੰਨਾ ਸੁਣਿਆ ਧਿਆਨ ਦੇ ਨਾਲ ਬਾਣੀ ਪੜ੍ਹਦਿਆਂ ਹੋਇਆਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਜਿੰਨੇ ਕੁ ਅਰਥ ਯਾਦ ਰਹਿ ਜਾਣ ਉਨੇ ਕੁ ਅਰਥ ਜ਼ਰੂਰ ਨਾਲ ਨਾਲ ਵਿਚਾਰਦੇ ਰਹੋ ਕਿਉਂਕਿ ਮਨ ਦੀ ਇਕਾਗਰਤਾ ਵਿੱਚ ਗੁਰਬਾਣੀ ਹੀ ਸਹਾਈ ਹੁੰਦੀ ਹੈ ਵਿਚਾਰ ਹੀ ਸਹਾਇਤਾ ਕਰਦੀ ਹੈ ਜੇ ਵਿਚਾਰਾਂਗੇ ਤਾਂ ਮਨ ਦੀ ਇਕਾਗਰਤਾ ਵੱਧ ਤੋਂ ਵੱਧ ਹੁੰਦੀ ਜਿਵੇਂ ਵਾਹਿਗੁਰੂ ਮੰਤਰ ਜਪਦਿਆਂ ਵਾਹਿਗੁਰੂ ਮੰਤਰ ਦੀ ਵਿਚਾਰ ਕਰੀ ਜਾਓ ਨਾਲ ਨਾਲ ਫੇਰ ਤਾਂ ਮਨ ਟਿਕਿਆ ਰਹਿੰਦਾ ਜੇ ਮੂੰਹ ਨਾਲ ਵਾਹਿਗੁਰੂ ਕਿਹਾ ਤੇ ਫੇਰ ਵਿਚਾਰ ਕਿਸੇ ਪਾਸੇ ਹੋਰ ਹੀ ਘੁੰਮਦੇ ਰਹੇ ਫੇਰ ਮਨ ਨੇ ਨਹੀਂ ਟਿਕਣਾ ਇਸ ਕਰਕੇ ਵਾਹਿਗੁਰੂ ਕੌਣ ਹੈ ਇਹ ਵਿਚਾਰ ਕਰੋ ਵਾਹੇ ਦਾ ਭਾਵ ਕੀ ਹੈ ਗੋ ਦਾ ਭਾਵ ਰੂਹ ਦਾ ਭਾਵ ਇਉਂ ਜਪਦਿਆਂ ਜਪਣੇ ਆਪਣੇ ਮਨ ਨੂੰ ਟਿਕਾਉਣਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸ਼ਾਮ ਸੰਭਾਲ ਰੋਜ਼ ਕਰਦੇ ਨੇ ਸ੍ਰੀ ਜਪਜੀ ਸਾਹਿਬ ਦੇ ਪਾਠਾਂ ਰਾਹੀਂ ਬਖਸ਼ਿਸ਼ ਕਰਦੇ ਨੇ ਸਤਿਗੁਰੂ ਮਹਾਰਾਜ ਨੇ ਸਿੱਧਾਂ ਨੂੰ ਨਿਰੁੱਤਰ ਕੀਤਾ ਹੈ ਹੁਣ ਕਹਿੰਦੇ ਨੇ ਕਿ ਜਿਹੜਾ ਵਾਹਿਗੁਰੂ ਦਾ ਬਖਸ਼ਿਸ਼ ਹੈ ਉਹਦਾ ਕਰਮ ਹੈ ਇਹ ਲਿਖਿਆ ਤਾਂ ਜਾ ਸਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਕਿਹਨੂੰ ਲਿਖੋਗੇ ਉਹਦੀਆਂ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਨੂੰ ਤੁਸੀਂ ਲਿਖੋਗੇ ਸਾਰੀਆਂ ਬਖਸ਼ਿਸ਼ਾਂ ਅਕਾਲ ਪੁਰਖ ਦੀਆਂ ਲਿਖਣੀਆਂ ਬਹੁਤ ਔਖੀਆਂ ਨੇ ਕਿਉਂਕਿ ਉਹਨੂੰ ਤਾਂ ਕਿਸੇ ਗੱਲ ਦੀ ਤਮਾ ਨਹੀਂ ਹੈ ਉਹਦੇ ਕੋਲੋਂ ਤਾਂ ਸਾਰੇ ਮੰਗਣ ਵਾਲੇ ਹੀ ਨੇ ਕੋਈ ਸੂਰਮਗਤੀ ਮੰਗਦਾ ਹੈ ਕੋਈ ਨਾਮਦਾਨ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਕੋਈ ਕੁਛ ਮੰਗਦਾ ਆਪੋ ਆਪਣੇ ਢੰਗ ਨਾਲ ਹਰੇਕ ਕੋਈ ਮੰਗੀ ਜਾਂਦਾ ਕਈ ਮੰਗ ਮੰਗ ਕੇ ਫਿਰ ਇਹ ਵੀ ਕਹਿੰਦੇ ਨੇ ਮੈਨੂੰ ਵਾਹਿਗੁਰੂ ਨੇ ਦਿੱਤਾ ਹੀ ਕੀ ਹੈ ਅਜੀਬ ਗੱਲ ਤੈਨੂੰ ਸਰੀਰ ਤਾਂ ਦਿੱਤਾ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਤੈਨੂੰ ਇੰਨਾ ਕੁਛ ਤਾਂ ਦਿੱਤਾ ਕਹਿੰਦੇ ਮੈਨੂੰ ਦਿੱਤਾ ਹੀ ਕੁਛ ਨਹੀਂ ਉਹਨਾਂ ਨੂੰ ਹੁਣ ਕਹਿੰਦੇ ਨੇ ਕੇਤੇ ਲੈ ਮੁੱਕਰ ਪਾ ਕਿੰਨੇ ਰੋਜ਼ ਲੈਂਦੇ ਨੇ ਵਾਹਿਗੁਰੂ ਤੋਂ ਸਵੇਰੇ ਰੋਟੀ ਖਾਂਦੇ ਦੁਪਹਿਰੇ ਖਾਂਦੇ ਸ਼ਾਮ ਨੂੰ ਖਾਂਦੇ ਸਾਰਾ ਦਿਨ ਦੀਆਂ ਚਾਹਾਂ ਦੁੱਧ ਹੋਰ ਕਈ ਫਲ ਫਰੂਟ ਖਾ ਕੇ ਕੱਪੜੇ ਪਹਿਨ ਕੇ ਸਾਰਾ ਕੁਝ ਖਾ ਪੀ ਕੇ ਰਾਤ ਨੂੰ ਨਿੰਦਣ ਲੱਗ ਜਾਂਦੇ ਨੇ, ਮੈਨੂੰ ਵਾਹਿਗੁਰੂ ਨੇ ਕੁਝ ਦਿੱਤਾ ਹੀ ਨਹੀਂ ਹੈ। ਸੁਥਰੇ ਸ਼ਾਹ ਦਸਵੇਂ ਪਾਤਸ਼ਾਹ ਵਾਲੇ ਮਠਿਆਈ ਦੁਕਾਨਦਾਰ ਤੋਂ ਲਵੇ ਰੋਜ਼, ਉਹ ਭਾਈ ਮੈਂ ਗੁਰੂ ਕਾ ਹਜ਼ੂਰੀ ਆ ਰਹਿਣ ਵਾਲਾ, ਲਿਆ ਮਠਿਆਈ, ਪੈਸੇ ਕਹਿੰਦਾ ਪੈਸੇ ਲਿਖ ਲੈ ਇੱਥੇ, ਰੋਜ਼ ਖਾਂਦਾ ਹੈ ਮਠਿਆਈਆਂ। ਇੱਕ ਦਿਨ ਉਹ ਕਿਹਾ ਭਾਈ ਮਹੀਨਾ ਹੋ ਗਿਆ ਹੁਣ, ਭਾਈ ਮੇਰਾ ਹਿਸਾਬ ਕਰ ਪੈਸੇ ਦੇ। ਕਹਿੰਦਾ ਕਿਹੜੇ ਪੈਸੇ? ਵੈਸੇ ਮਠਿਆਈ ਖਾਧੀ? ਮੈਂ ਮਠਿਆਈ ਕਾਹਦੀ ਖਾਧੀ, ਮੈਂ ਖਾਧੀ ਨਹੀਂ। ਉਸ ਵਕਤ ਮਹਾਰਾਜ ਕੋਲ ਸ਼ਿਕਾਇਤ ਕੀਤੀ ਦੁਕਾਨਦਾਰ ਨੇ, ਮਹਾਰਾਜ ਤੁਹਾਡਾ ਸੁਥਰੇ ਸ਼ਾਹ ਮੈਥੋਂ ਮਠਿਆਈ ਲੈ ਕੇ ਖਾਂਦਾ ਰਿਹਾ, ਦੇਖੋ ਲਿਖਿਆ ਹੋਇਆ ਮੇਰਾ, ਹੁਣ ਕਹਿੰਦਾ ਮੈਂ ਖਾਧੀ ਨਹੀਂ। ਸੁਥਰੇ ਸ਼ਾਹ ਇੱਧਰ ਆ ਬਈ, ਮਠਿਆਈ ਖਾਧੀ ਹੈ? ਖਾਧੀ ਤਾਂ ਹੈ ਮਹਾਰਾਜ, ਫਿਰ ਤੂੰ ਮੁੱਕਰਦਾ ਕਿਉਂ ਹੈ? ਕਹਿੰਦਾ ਮਹਾਰਾਜ ਮੈਂ ਰੋਜ਼ ਜਪਜੀ ਸਾਹਿਬ ਪੜ੍ਹਦਾ, ਉਹ ਤੁਸੀਂ ਲਿਖਿਆ ਕਿਤੇ ਲੈ ਲੈ ਮੁੱਕਰ ਪਾਏ। ਮਹਾਰਾਜ ਕਹਿੰਦੇ ਅੱਗੇ ਨਹੀਂ ਪੜਿਆ ਕਿਤੇ ਮੂਰਖਾ ਹੀ ਖਾਏ? ਮਹਾਰਾਜ ਹੁਣ ਸਾਰੀਆਂ ਪੰਗਤੀਆਂ ਮੇਰੇ ਲਈ ਥੋੜ੍ਹੀ ਆ, ਇੱਕ ਪੰਗਤੀ ਮੈਨੂੰ ਠੀਕ ਬੈਠ ਗਈ, ਮੈਂ ਆਪਣੀ ਲੈ ਲਈ, ਉਹ ਹੋਰ ਕੋਈ ਹੋਰ ਕਿਸੇ ਨੂੰ ਦੇ ਦਿਓ ਦੂਜੀ ਪੰਗਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਪੜਿਆ ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਕੇ ਮੁਰਦਾ ਖਾਣ ਦੇ ਤੁਲ ਹੁੰਦਾ। ਜਦ ਇੰਨੀ ਗੱਲ ਕਹੀ ਕਿ ਮਹਾਰਾਜ ਮੈਂ ਤਾਂ ਇੱਕ ਪੰਗਤੀ ਵੀ ਠੀਕ ਬੈਠੀ ਮੈਨੂੰ ਤਾਂ, ਮਹਾਰਾਜ ਦਾ ਹਾਸਾ ਨਿਕਲ ਗਿਆ। ਖਜਾਨਚੀ ਨੂੰ ਕਹਿੰਦੇ ਇਹਨੂੰ ਦੁਕਾਨਦਾਰ ਨੂੰ ਪੈਸੇ ਦੇ ਦੇ ਭਾਈ, ਸੁਥਰੇ ਸ਼ਾਹ ਅੱਗੇ ਵਾਸਤੇ ਉਹ ਨਹੀਂ ਕਰਨਾ ਭਾਈ, ਉਹ ਬਾਣੀ ਦਾ ਨਿਰਾਦਰ ਹੁੰਦਾ। ਇਸੇ ਪ੍ਰਕਾਰ ਮਹਾਰਾਜ ਦੇ ਦੋ ਸਿੱਖ ਸੋ ਭਾਈ ਮਾਲਾ ਸਿੰਘ ਅਤੇ ਭਾਈ ਲਾਹੌਰਾ ਸਿੰਘ ਹੋਏ। ਇਹ ਲਾਹੌਰਾ ਸਿੰਘ ਛੋਟੇ ਸਾਹਿਬਜ਼ਾਦਿਆਂ ਦਾ ਖਡਾਵਾ ਸੀ। ਭਾਈ ਮਾਲਾ ਸਿੰਘ ਦਾ ਘਰ ਦਸਵੇਂ ਪਾਤਸ਼ਾਹ ਦੇ ਮਹਿਲਾਂ ਦੇ ਬਿਲਕੁਲ ਪਿਛਲੇ ਪਾਸੇ ਨਾਲ ਹੀ ਸੀ। ਬੜਾ ਪਰਉਪਕਾਰੀ ਗੁਰਸਿੱਖ ਸੀ, ਜਿਹਨੇ ਸੌ ਮੰਗਿਆ ਸੌ ਦੇਤਾ, ਉਧਾਰਾ ਉਹਨੂੰ ਦੇਤਾ, ਫਿਰ ਮੁੜ ਜੀ ਭਾਈ ਇਉਂ ਗੁਰਸਿੱਖਾਂ 'ਤੇ ਭਲਾ ਕਰਦਾ, ਪਰਉਪਕਾਰ ਕਰਦਾ, ਕਿਸੇ ਨੂੰ ਵੈਸੇ ਵੀ ਦੇ ਦਿੰਦਾ। ਇਹ ਲਾਹੌਰਾ ਸਿੰਘ ਨੇ 100 ਰੁਪਈਆ ਲੈ ਲਿਆ ਉਧਾਰਾ, ਉਹਨਾਂ ਦੇ 'ਚ 100 ਰੁਪਈਏ ਦੀ ਬਹੁਤ ਜ਼ਿਆਦਾ ਕੀਮਤ ਤਾਂ ਉਸ ਵਕਤ ਲੈ ਕੇ। ਜਦ ਭਾਈ ਮਾਲਾ ਸਿੰਘ ਥੋੜ੍ਹਾ ਜਿਹਾ ਇੱਕ ਵਾਰੀ ਮਾਇਆ ਵੱਲੋਂ ਗਰੀਬ ਜਿਹਾ ਹੋ ਗਿਆ, ਉਹਨੇ ਜਾ ਕੇ ਇਹਦੇ ਘਰ ਲਾਹੌਰਾ ਸਿੰਘ ਦੇ ਪੈਸੇ ਮੰਗੇ। ਲਾਹੌਰਾ ਸਿੰਘ ਨੇ ਉੱਚੀ ਉੱਚੀ ਰੌਲਾ ਪਾਇਆ, ਕਹਿੰਦਾ ਮੈਂ ਕੋਈ ਪੈਸੇ ਨਹੀਂ ਦੇਣੇ, ਮੈਂ ਲਏ ਨਹੀਂ ਗੇ, ਮੈਂ ਨਹੀਂ ਕੀਤੇ। ਮਾਲਾ ਸਿੰਘ ਕਹਿੰਦਾ ਤਾਂ ਇੱਥੋਂ ਮਹਾਰਾਜ ਲੇਖਾ ਲੈਣਗੇ। ਲਾਹੌਰਾ ਸਿੰਘ ਅੱਗੇ ਉਹ ਕਹਿੰਦਾ ਲੇਖਾ ਕੋਈ ਨਾ ਪੁੱਛਿਆ ਹੀ ਜਾਂ ਹਰਬਖਸ਼ਣ ਦਾ, ਸਾਨੂੰ ਲੇਖਾ ਕਿਹਨੇ ਪੁੱਛਣਾ, ਅਸੀਂ ਗੁਰੂ ਕੇ ਖਡਾਵੇ। ਮਹਾਰਾਜ ਜੀ ਕਿਤੇ ਨਿਤਨੇਮ ਕਰਨ ਸਮੇਂ ਰਾਤ ਨੂੰ ਜਾਂ ਪਲੰਘ, ਸਤਿਗੁਰੂ ਮਹਾਰਾਜ ਬਿਲਕੁਲ ਮਹਿਲਾਂ ਦੇ ਉੱਪਰਲੇ ਪਾਸੇ ਗਰਮੀਆਂ ਦੇ ਦਿਨਾਂ ਦੇ ਵਿੱਚ ਸੋਹਣੀ ਹਵਾ ਆਉਂਦੀ ਸੀ, ਡਹਾ ਲੈਂਦੇ। ਸਤਿਗੁਰੂ ਜੀ ਆਪਣਾ ਨਿਤਨੇਮ ਕਰਦਿਆਂ ਟਹਿਲ ਵੀ ਰਹੇ ਨੇ ਅਤੇ ਉਹਨਾਂ ਦੀ ਗੱਲ ਵੀ ਸੁਣ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਲਾਹੌਰਾ ਸਿਆਂ ਚੁੱਪ ਕਰਕੇ ਇਹਦੇ ਪੈਸੇ ਮੋੜ ਦੇ। ਜਦ ਉਹਨੇ ਸੁਣਿਆ ਮਹਾਰਾਜ ਨੇ ਮੇਰੀ ਗੱਲ ਸੁਣ ਲਈ, ਉੱਥੇ ਹੀ ਮਿੱਠਾ ਪਿਆਰਾ ਬਣ ਗਿਆ। ਨਹੀਂ ਭਾਈ ਮਾਲਾ ਸਿੰਘ, ਮੈਂ ਤਾਂ ਹੱਸਦਾ ਸੀ ਤੈਨੂੰ, ਮੈਂ ਤਾਂ ਤੇਰੇ ਪੈਸੇ ਦੇ ਦਿਆਂਗਾ। ਜਦ ਮਹਾਰਾਜ ਕੋਲ ਆਇਆ, ਮਹਾਰਾਜ ਕਹਿੰਦੇ ਕਿਉਂ ਭਾਈ ਲਾਹੌਰਾ ਸਿਓ, ਇੱਕ ਪਾਸੇ ਇੰਨੀ ਸੇਵਾ ਕਰਦੇ ਹੋ, ਦੂਜੇ ਪਾਸੇ ਝੂਠ ਬੋਲ ਕੇ ਗਵਾਉਂਦੇ ਹੋ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹ ਮੁੱਕਰ ਕਿਉਂ ਜਾਂਦੇ ਹੋ? ਉਸ ਵਕਤ ਸੱਚੇ ਪਾਤਸ਼ਾਹ ਚਰਨਾਂ ਡਿੱਗ ਕੇ ਮਾਫ਼ੀ ਮੰਗੀ ਅਤੇ ਮਹਾਰਾਜ ਮੈਥੋਂ ਗਲਤੀ ਹੋ ਗਈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਕੇਤੇ ਲੈ ਲੈ ਮੁੱਕਰ ਪਾਏ। ਕਿੰਨੇ ਲੋਕ ਰੱਬ ਤੋਂ ਦਾਤਾਂ ਲੈ ਲੈ ਕੇ ਮੁੱਕਰੀ ਜਾਂਦੇ ਨੇ, ਮੁੱਕਰੀ ਉਹਨਾਂ ਦੇ ਸੁਭਾਅ ਵਿੱਚ ਹੀ ਆ ਜਾਂਦਾ ਇਹ ਕਿ ਲੈ ਲਿਆ ਅਤੇ ਮੁੱਕਰ ਗਏ, ਲੈ ਲਿਆ ਅਤੇ ਮੁੱਕਰ ਗਏ। ਪਰ ਗੁਰਮੁਖਾਂ ਦੇ ਹਿਰਦੇ ਵਿੱਚ ਸ਼ੁਕਰਾਨਾ ਪੈਦਾ ਹੁੰਦਾ, ਵਾਹਿਗੁਰੂ ਤੇਰੀ ਬੜੀ ਕਿਰਪਾ, ਅਸੀਂ ਤਾਂ ਇੰਨੇ ਲਾਇਕ ਵੀ ਨਹੀਂ ਸੀ ਸੱਚੇ ਪਾਤਸ਼ਾਹ, ਨਾ ਤਾਂ ਅਸੀਂ ਤਾਬਿਆ ਬਹਿਣ ਦੇ ਲਾਇਕ ਸੀ, ਨਾ ਤੇਰੀ ਹਜ਼ੂਰੀ 'ਚ ਆਉਣ ਦੇ ਲਾਇਕ ਸੀ, ਅਸੀਂ ਤਾਂ ਬੜੇ ਨੀਚ ਕਰਮਾਂ ਵਾਲੇ, ਇਹ ਤਾਂ ਤੁਸੀਂ ਕਿਰਪਾ ਕਰਤੀ ਸਾਨੂੰ ਇੱਥੇ ਲਿਆਂਦਾ, ਰੁਲਦਿਆਂ ਫਿਰਦਿਆਂ ਨੂੰ ਕਿਤੇ ਫੜ ਕੇ ਬਾਂਹ ਤੋਂ ਚਲੋ ਅੰਮ੍ਰਿਤ ਛਕ ਅੰਮ੍ਰਿਤ ਛਕਾ ਤਾਂ, ਅਸੀਂ ਕਿੱਥੇ ਇਸ 'ਤੇ ਬੜੇ ਗਰੀਬ ਜੇ ਬੰਦੇ ਸੀ, ਕਿੱਥੇ ਲਾਇਕ ਸੀ ਸੱਚੇ ਪਾਤਸ਼ਾਹ, ਤੁਹਾਡੇ ਤਾਂ ਉਗੁਣਾਂ ਦੇ ਭਰੇ ਸੀ, ਪਾਪੀ ਸੀ, ਪਰ ਤੁਸੀਂ ਮਿਹਰ ਕਰ ਦਿੱਤੀ। ਇਉਂ ਜਿਹੜਾ ਮਹਾਰਾਜ ਦਾ ਸ਼ੁਕਰਾਨਾ ਕਰਨਾ, ਇਹਦੇ 'ਚ ਤਾਂ ਹੋਰ ਬਖਸ਼ਿਸ਼ਾਂ ਹੋ ਜਾਂਦੀਆਂ, ਪਰ ਕਿੰਨੇ ਲੋਕ ਮਹਾਰਾਜ ਕਹਿੰਦੇ ਲੈ ਲੈ ਕੇ ਮੁੱਕਰ ਪਾਉਂਦੇ ਨੇ, ਸ੍ਰਿਸ਼ਟੀ ਐਸੀ ਹੋਈ ਹੈ ਕਿਤੇ ਮੂਰਖ ਖਾਹੀ ਖਾਹੀ। ਕਿੰਨੇ ਮੂਰਖ ਲੋਕ ਜਿਹੜੇ ਨੇ ਉਹ ਖਾਈ ਜਾਂਦੇ ਨੇ, ਬਸ ਉਹਨਾਂ ਦਾ ਕੰਮ ਖਾਣਾ ਹੈ। ਖਾਹੀ ਖਾਹਿਸ਼ਾਂ ਵਾਲੇ ਹੋ ਕੇ ਖਾਹੇ ਪਦਾਰਥਾਂ ਨੂੰ ਖਾਈ ਜਾਂਦੇ ਨੇ ਉਹ, ਕਿਉਂਕਿ ਉਹ ਮੂਰਖ ਨੇ। ਉੱਥੋਂ ਲੈ ਕੇ ਖਾ ਲਿਆ, ਉੱਥੋਂ ਲੈ ਕੇ ਖਾ ਲਿਆ, ਉੱਥੋਂ ਲੈ ਕੇ ਖਾ ਲਿਆ, ਫਿਰ ਮੁੱਕਰ ਗਏ ਹਰ ਜਗ੍ਹਾ ਦੇ ਉੱਤੋਂ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੈ ਤੈਂ ਕਾ ਜਿਵੇਂ ਪ੍ਰਸਾਦ ਮੇਰਾ ਸਿੱਖ ਨਹੀਂ ਆ ਜੁਗਾ, ਕਿਤੇ ਮੂਰਖ ਖਾ ਹੀ ਖਾਏ। ਉਹ ਮੂਰਖ ਨੇ ਜਿਹੜੇ ਐਵੇਂ ਥਾਂ ਥਾਂ ਖਾਂਦੇ ਫਿਰਦੇ ਨੇ, ਜਿੱਥੇ ਦੇਖਿਆ ਉੱਥੇ ਹੀ ਹੱਥ ਅੱਡ ਲਿਆ। ਹੁਣ ਸਤਿਗੁਰੂ ਦਾ ਹੁਕਮ ਨਹੀਂ ਹੈ, ਪ੍ਰਸਾਦ ਲੈ ਲੈਣਾ ਠੀਕ ਹੈ, ਜਿੱਥੇ ਕੋਈ ਦਿੰਦਾ ਲੈ ਲਓ, ਪਰ ਲੈ ਕੇ ਫਿਰ ਉਹਨੂੰ ਹੋਰ ਕਿਤੇ ਦੇ ਦਿਓ, ਬੱਚਿਆਂ 'ਚ ਵੰਡ ਦਿਓ। ਸਾਡੀ ਕਿਸੇ ਨਾਲ ਦਵੈਸ਼ ਈਰਖਾ ਨਹੀਂ ਹੈ, ਸਾਨੂੰ ਹੁਕਮ ਨਹੀਂ ਹੈ ਮਹਾਰਾਜ ਜੀ ਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਈਆਂ ਦਾ ਕੰਮ ਹੀ ਖਾਣਾ ਹੀ ਹੁੰਦਾ, ਜਿਵੇਂ ਖੀਰ ਖਾਣਾ ਸਿੱਖ ਸੀ, ਉਹ ਖੀਰ ਹੀ ਖਾਂਦਾ ਰਿਹਾ, ਖੀਰ ਹੀ ਖਾਂਦਾ, ਕਿਤੇ ਮੂਰਖ ਖਾਹੀ ਖਾਈ ਜਾਂਦੇ ਨੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਖਾਣ ਵਾਲੀ ਚੀਜ਼ ਆ ਉਹਨੂੰ ਖਾਂਦੇ ਨਹੀਂ, ਜਿਹੜਾ ਬ੍ਰਹਮਾਨੰਦ ਹੈ ਉਹਨੂੰ ਨਹੀਂ ਖਾਂਦੇ। ਕਿੰਨੇ ਕੁ ਜਿਹੜੇ ਨੇ ਉਹ ਆਪਣੇ ਮੂੰਹ ਨੂੰ ਰੱਖ ਕੇ ਰੋਕ ਕੇ ਖਾਹੀ ਖਾਹੇ ਖਾਣ ਵਾਲੇ ਹੋ ਕੇ ਬ੍ਰਹਮਾਨੰਦ ਨੂੰ ਖਾਂਦੇ ਨੇ। ਬ੍ਰਹਮਾਨੰਦ ਉਦੋਂ ਆਉਂਦਾ ਜਦੋਂ ਅੰਦਰ ਮਨ ਟਿਕ ਜਾਂਦਾ, ਇੱਕ ਜਦੋਂ ਪੰਜਾਂ ਵੱਲੋਂ ਮਨ ਮੁੜ ਜਾਂਦਾ ਹੈ, ਇੱਕ ਆਨੰਦ ਉਦੋਂ ਆਉਂਦਾ ਹੈ। ਇਹ ਆਨੰਦ ਵੀ ਅੰਦਰ ਕਈ ਕਿਸਮ ਦੇ ਨੇ, ਪਹਿਲਾਂ ਇੱਕ ਆਨੰਦ ਤਾਂ ਹੁਣ ਆ ਰਿਹਾ ਕਥਾ ਸੁਣ ਕੇ, ਇਹ ਬਾਹਰਲਾ ਆਨੰਦ ਹੈ। ਇੱਕ ਇਸ ਤੋਂ ਥੱਲੇ ਦੇ ਆਨੰਦ ਨੇ ਵੀ ਰੋਟੀ ਖਾ ਕੇ ਆ ਗਿਆ ਜੀ ਆਨੰਦ, ਮੈਨੂੰ ਠੰਡਾ ਪਾਣੀ ਪੀ ਕੇ ਆਨੰਦ ਆ ਗਿਆ, ਪੱਖੇ ਥੱਲੇ ਬਹਿ ਕੇ ਆਨੰਦ ਆ ਗਿਆ। ਇਹ ਤੇ ਬਿਲਕੁਲ ਝੂਠੇ ਆਨੰਦ ਨੇ। ਆਨੰਦ ਉਦੋਂ ਆਉਂਦਾ ਜਦੋਂ ਕਥਾ ਕੀਰਤਨ ਸੁਣਦੇ ਆ, ਇੱਕ ਪਹਿਲਾ ਆਨੰਦ ਹੈ। ਫਿਰ ਇੰਦਰੀਆਂ ਜਦੋਂ ਸਾਰੀਆਂ ਹੀ ਸ਼ਾਂਤ ਹੋ ਜਾਂਦੀਆਂ ਵਿਸ਼ਿਆਂ ਤੋਂ, ਇੱਕ ਆਨੰਦ ਉਦੋਂ ਆਉਂਦਾ ਹੈ। ਇੱਕ ਜਦੋਂ ਮਨ ਵਿਸ਼ਿਆਂ ਵੱਲੋਂ ਰੁਕ ਜਾਂਦਾ, ਇੱਕ ਆਨੰਦ ਉਦੋਂ ਆਉਂਦਾ ਹੈ। ਇੱਕ ਉਦੋਂ ਆਨੰਦ ਆਉਂਦਾ ਜਦੋਂ ਮਨ ਬਿਲਕੁਲ ਇਕਾਗਰ ਹੋ ਕੇ ਅੰਦਰ ਹਿਰਦੇ ਵਿੱਚ ਟਿਕ ਜਾਂਦਾ, ਉਦੋਂ ਆਉਂਦਾ ਬ੍ਰਹਮਾਨੰਦ। ਇਸ ਤਰ੍ਹਾਂ ਹੌਲੀ ਹੌਲੀ ਆਨੰਦ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਆਨੰਦ ਨੂੰ ਖਾਣਾ ਸੀ ਉਹ ਤਾਂ ਖਾਧਾ ਨਹੀਂ, ਆਨੰਦ ਤਾਂ ਪ੍ਰਾਪਤ ਨਹੀਂ ਕੀਤਾ, ਸਿਰਫ ਪਦਾਰਥਾਂ ਦੇ ਖਾਣ ਵਾਲੇ ਹੋ ਕੇ ਪਦਾਰਥਾਂ ਨੂੰ ਹੀ ਖਾਈ ਜਾਂਦੇ ਨੇ। ਕਿਤਿਆਂ ਦੁੱਖ ਭੁੱਖ ਸਦ ਮਾਰ, ਕਿੰਨਿਆਂ ਨੂੰ ਇਸ ਸ੍ਰਿਸ਼ਟੀ ਵਿੱਚ ਦੁੱਖ ਦੀ ਮਾਰ ਪੈਂਦੀ ਹੈ, ਦੁੱਖ ਹੀ ਆਈ ਜਾਂਦੇ ਨੇ। ਕਈ ਸਦਾ ਭੁੱਖੇ ਹੀ ਮਰੀ ਜਾਂਦੇ ਨੇ, ਉਹਨਾਂ ਨੂੰ ਪਤਾ ਨਹੀਂ, ਕਰਮਾਂ 'ਚ ਨਹੀਂ ਲਿਖਿਆ ਹੋਇਆ। ਜੇ ਆਪਾਂ ਉਹਨਾਂ ਨੂੰ ਖਾਣ ਨੂੰ ਵੀ ਦੇ ਦਈਏ ਤਾਂ ਵੀ ਫਿਰ ਭੁੱਖੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਇਸ ਪ੍ਰਕਾਰ ਬਹੁਤ ਸਾਰੇ ਲੋਕ ਦੁੱਖ ਅਤੇ ਭੁੱਖ ਦੀ ਮਾਰ ਥੱਲੇ ਹੀ ਨੇ। ਗੱਲ ਚੱਲਦੀ ਬਹੁਤਾ ਕਰਮ ਲਿਖਿਆ ਨਾ ਜਾਏ, ਲੇਖੇ ਦੀ ਗੱਲ ਚੱਲਦੀ ਵੀ ਕਿੰਨਾ ਕੁ ਲਿਖੋਗੇ ਤੁਸੀਂ, ਕਿੰਨੇ ਮੂਰਖ ਲੋਕ ਨੇ, ਕਿੰਨੇ ਮੁੱਕਰਨ ਵਾਲੇ ਨੇ, ਕਿੰਨੇ ਵਿਕਾਰਾਂ ਵਿੱਚ ਟੁੱਟ ਰਹੇ ਨੇ, ਕਿੰਨੇ ਕੁ ਯੋਧੇ ਮੰਗਣ ਵਾਲੇ ਨੇ, ਅਤੇ ਕਿੰਨੇ ਕੁ ਦੁੱਖ ਭੁੱਖ ਦੀ ਮਾਰ ਥੱਲੇ ਨੇ, ਕਿੰਨੇ ਕੁ ਜਿਹੜੇ ਨੇ ਕੀਤਿਆਂ ਦੁੱਖ ਭੁੱਖ ਸਦ ਮਾਰ, ਕਿੰਨੇ ਕੁ ਵਾਹਿਗੁਰੂ ਕੋਲੋਂ ਦੁੱਖ ਮੰਗ ਕੇ ਲੈਂਦੇ ਨੇ। ਸੋ ਮਹਾਰਾਜ ਮੈਨੂੰ ਦੁੱਖ ਦੇ ਕੇ ਰੱਖਿਓ ਥੋੜ੍ਹਾ ਬਹੁਤ, ਕਿਉਂ ਜੇ ਦੁੱਖ ਦੇ ਕੇ ਰੱਖੋਗੇ ਤਾਂ ਮੈਂ ਆਲਸੀ ਨਾ ਬਣਾਂਗਾ, ਮੈਂ ਬਾਣੀ ਪੜ੍ਹਦਾ ਰਹਾਂਗਾ। ਥੋੜ੍ਹਾ ਬਹੁਤ ਤਾਂ ਦੁੱਖ ਚਾਹੀਦਾ, ਕਹਿੰਦੇ ਦੁੱਖ ਦਾਰੂ ਸੁੱਖ ਰੋਗ ਭਇਆ, ਉਹਨਾਂ ਦੀ ਬਿਰਤੀ ਐਸੀ ਬਣ ਜਾਂਦੀ। ਤੇ ਕਿੰਨੇ ਕੁ ਜਿਹੜੇ ਨੇ ਉਹ ਹਮੇਸ਼ਾ ਦੁੱਖ ਨੂੰ ਜਾਣ ਕੇ ਮੰਗਦੇ ਨੇ, ਦੁੱਖ ਰਹੇ ਤਾਂ ਦੁੱਖ ਲੱਗੇ ਤਾਂ ਰਾਮ ਪੁਕਾਰਾ ਹੈ, ਦੁੱਖ ਲੱਗੇਗਾ ਤਾਂਹੀ ਉਹ ਰਾਮ ਨੂੰ ਪੁਕਾਰਾਂਗੇ। ਕਈ ਜਿਹੜੇ ਨੇ ਉਹ ਭੁੱਖ ਮੰਗਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਵਨ ਰਜਮਾ ਦੇਈ ਕਿ ਖਾ ਕੇ ਸੌਂ ਜਾਈਏ, ਭਗਤ ਮੰਗਦੇ ਨੇ। ਭਗਤ ਇਹ ਕਹਿੰਦੇ ਨੇ ਬਸ ਇੰਨਾ ਕੀ ਕਿਰਪਾ ਕਰਿਓ ਵੀ ਗੁਜ਼ਾਰੇ ਜੋਗਾ ਹੀ ਦੇਈ ਜਾਇਓ, ਵੱਧ ਨਾ ਦਿਓ, ਫਿਰ ਪੰਗੇ ਨੂੰ ਫਸ ਜਾਂਗੇ ਕਿਸੇ ਨੂੰ। ਭਗਤ ਨਾਮਦੇਵ ਜੀ ਨੇ ਘੋੜੀ ਮੰਗ ਲਈ ਪਰਮਾਤਮਾ ਦੇ, ਵੀ ਕੱਪੜੇ ਲੱਦ ਕੇ ਲੈ ਕੇ ਜਾਣੇ ਨੇ, ਫਿਰ ਮਹਾਰਾਜ ਪਠਾਣ ਦੇ ਰੂਪ ਵਿੱਚ ਆ ਕੇ ਦਰਸ਼ਨ ਦੇ ਤੇ ਵਛੇਰਾ ਚੁਕਾ ਤਾ, ਬਾਅਦ ਵਿੱਚ ਸਮਝਾਇਆ, ਕਹਿੰਦੇ ਘੋੜੀ ਮੰਗਦਾ, ਤੈਨੂੰ ਪਤਾ ਘੋੜੀ ਇਕੱਲੀ ਮੰਗ ਕੇ ਨਹੀਂ ਨਾ ਸਰਦਾ, ਫਿਰ ਘੋੜੀ ਨੂੰ ਖੜਾਉਣ ਨੂੰ ਵੀ ਥਾਂ ਚਾਹੀਦਾ, ਵੀ ਇੱਕ ਝੋਂਪੜੀ ਹੋਰ ਬਣਾਏਗਾ, ਫਿਰ ਇਹਦੀ ਲਿੱਦ ਵੀ ਹਟਾਉਣੀ ਪੈਂਦੀ ਆ, ਅੱਛਾ ਫਿਰ ਘਾਹ ਵੀ ਲਿਆਉਣਾ ਪੈਂਦਾ, ਫਿਰ ਇਹਦੇ ਖਰਖਰਾ ਵੀ ਫੇਰਨਾ ਪੈਂਦਾ, ਨਵਾਉਣਾ ਵੀ ਪੈਂਦਾ, ਤੈਨੂੰ ਪਤਾ ਇੱਕ ਘੋੜੀ ਰੱਖਣ ਦਾ ਕਿੰਨਾ ਰੌਲਾ, ਫਿਰ ਗਾਂਹ ਇਹਦੇ ਵਛੇਰੇ ਹੋਣਗੇ, ਫਿਰ ਉਹਨਾਂ ਨੂੰ ਸੰਭਾਲਦਾ ਫਿਰੇਗਾ, ਤੂੰ ਫਿਰ ਮੇਰਾ ਨਾਮ ਜਪਣਾ ਛੱਡ ਦੇਗਾ, ਰਹਿਣ ਦੇ ਘੋੜੀ ਨੂੰ, ਜਿਹੜੇ ਮਾੜੇ ਮੋਟੇ ਵਸਤਰ ਧੋਣੇ ਆ ਧੋ ਕੇ ਮੋਢੇ ਤੇ ਰੱਖ ਕੇ ਲਿਆਇਆ ਕਰ। ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਘੋੜੀਆਂ ਘੋੜੇ ਰੱਥ ਹਾਥੀ ਉਹਨਾਂ ਨੂੰ ਦਿੰਦਾ ਜਿਹਦਾ ਨਾਮ ਜਪਣਾ ਨਹੀਂ, ਜਿਹਨਾਂ ਕੰਮ ਹੀ ਇਹ ਕਰਨਾ, ਬਹੁਤਾ ਕੁਛ ਮੈਂ ਉਹਨਾਂ ਨੂੰ ਹੀ ਦਿੰਦਾ ਜਿਹਨਾਂ ਨਾਮ ਨਹੀਂ ਜਪਣਾ, ਉਹ ਆਪਣਾ ਉਲਝੇ ਰਹਿਣ ਸਾਰਾ ਦਿਨ ਗੱਡੀਆਂ ਮੋਟਰਾਂ 'ਚ, ਇੱਧਰ ਉੱਧਰ ਹੋਰ ਕੰਮਾਂ ਧੰਦਿਆਂ 'ਚ,